ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਸ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਏ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਏ ਮਾਨ ਹੋ ਕੇ ਜੋ ਮੁੱਖ ਵਾਕ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਰਾਗ ਤਨਾਸਰੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 666 ਤੇ ਸੁਭਾਈਮਾਨ ਹਨ। ਆਓ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ ਤੇ ਬਿਰਾਜਮਾਨ ਹੋ ਕੇ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਧਿਆਨ ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਅੱਜ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਨ ਦਾ ਪੁਰਬ ਵੀ ਹੈ। ਬਾਬਾ ਜੁਝਾਰ ਸਿੰਘ ਜੀ, ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਇਹਨਾਂ ਪਵਿੱਤਰ ਦਿਹਾੜਿਆਂ ਦੀ ਵਿਚਾਰ ਵੀ ਆਪਾਂ ਕਰਨੀ। ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਪਾਵਨ ਸ਼ਬਦ ਦੇ ਰਹਾਓ ਦੇ ਪਦੇ ਵਿੱਚ ਜੋ ਕਿਰਪਾ ਕਰ ਰਹੇ ਨੇ ਉਸ ਵੱਲ ਧਿਆਨ ਦੇਈਏ। ਹਉ ਬਲਿਹਾਰੈ ਜਾਊਂ ਸਾਚੇ ਤੇਰੇ ਨਾਮ ਵਿਟੋ। ਹਉ ਤੋਂ ਭਾਵ ਮੈਂ, ਬਲਿਹਾਰੇ ਤੋਂ ਭਾਵ ਸਦਕੇ ਜਾਂਦਾ ਹਾਂ। ਵਾਹਿਗੁਰੂ ਜੀ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ, ਕਿਉਂਕਿ ਬਾਣੀ ਦੇ ਅੰਦਰ ਸਤਿਗੁਰਾਂ ਨੇ ਇਹ ਦ੍ਰਿੜ ਕਰਾਇਆ ਹੈ ਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭੁੱਲੜੇ ਜਗਤ ਨੂੰ ਸੋਝੀ ਪ੍ਰਦਾਨ ਕਰਦਿਆਂ ਭਾਵੇਂ ਆਪਣੇ ਮਨ ਨੂੰ ਆਖਿਆ ਕਿ ਮਨਾ, ਵਾਹਿਗੁਰੂ ਦਾ ਨਾਮ ਜਪ, ਕਿਹੜਾ ਨਾਮ ਜਿਸ ਦੀ ਹੋਂਦ ਹਮੇਸ਼ਾ ਕਾਇਮ ਹੈ। ਜਪ ਮਨ ਸਤਨਾਮ, ਸਦਾ ਸਤਨਾਮ। ਗੁਰੂ ਨਾਨਕ ਪਾਤਸ਼ਾਹ ਜੀ ਬੜੀ ਨਿਮਰਤਾ ਦੇ ਵਿੱਚ ਆ ਕੇ, ਹਾਲੇ ਕਿ ਸਵਾਸ ਸਵਾਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਵੀ ਕਰਦੇ ਨੇ, ਗੁਣ ਵੀ ਗਾਉਂਦੇ ਨੇ, ਨਾਮ ਵੀ ਜਪਦੇ ਨੇ, ਪਰ ਆਖਦੇ ਨੇ ਵਾਹਿਗੁਰੂ ਨਾਨਕ ਵਿਚਾਰਾ ਗਰੀਬ ਤੇਰੇ ਬਾਰੇ ਕੀ ਕਹਿ ਸਕਦਾ। ਹਾਂ, ਮੈਨੂੰ ਇੱਕ ਵਿਸ਼ਵਾਸ ਹੈ ਕਿ ਸਾਰੀ ਦੁਨੀਆ ਤੇਰੇ ਨਾਮ ਨੂੰ ਸਲਾਹ ਰਹੀ ਹੈ। ਤੇ ਮਹਾਰਾਜ ਆਖਦੇ ਨੇ ਵਾਹਿਗੁਰੂ ਜੀ ਜਿਹੜੇ ਤੇਰੀ ਸਿਫਤ ਸਲਾਹ ਕਰਦੇ ਨੇ, ਮੇਰਾ ਨਾਨਕ ਦਾ ਸਿਰ ਉਹਨਾਂ ਲੋਕਾਂ ਦੇ ਪੈਰਾਂ 'ਤੇ ਝੁਕਦਾ ਹੈ। ਕਿਹਨਾਂ ਦੇ? ਜਿਹੜੇ ਤੇਰੀ ਸਿਫਤ ਸਲਾਹ ਕਰਦੇ ਨੇ। ਅਤੇ ਨਾਲ ਹੀ ਆਖਿਆ, ਵਾਹਿਗੁਰੂ ਜਿੰਨੇ ਵੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਬਰਿਹਾਰ ਜਾਣਾ। ਸਾਧ ਸੰਗਤ, ਲੋਕਾਂ ਨੇ ਧਾਰਮਿਕ ਦੁਨੀਆ ਦੇ ਵਿੱਚ ਵੀ ਆ ਕੇ ਨਾਮਾਂ ਨੂੰ ਲੈ ਕੇ ਨਫ਼ਰਤ ਕੀਤੀ, ਈਰਖਾ ਕੀਤੀ, ਪਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਦਰਜ ਹੈ, ਅਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਵੱਖਰੇ ਵੱਖਰੇ ਜਿੰਨੇ ਵੀ ਨੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਸਤਿਕਾਰ ਦਿੱਤਾ, ਮਾਣ ਦਿੱਤਾ, ਕਿਸੇ ਅੱਖਰ ਨਾਲ ਨਫ਼ਰਤ ਨਹੀਂ ਕੀਤੀ, ਕਿਸੇ ਨਾਮ ਨਾਲ ਨਫ਼ਰਤ ਨਹੀਂ ਕੀਤੀ। ਤੇ ਮਹਾਰਾਜ ਦੇ ਬਚਨ ਨੇ ਨਾਨਕ ਵਿਚਾਰਾ ਕਿਆ ਕਹੈ, ਸਭ ਲੋਕ ਸਲਾਹੀ ਏਕ ਸੈ ਸਿਰ ਨਾਨਕ। ਮਹਾਰਾਜ ਆਖਦੇ ਨੇ ਲੋਕਾ ਪਾਮ ਹੈ ਬਲਿਹਾਰੀ ਜਾਉਂ ਜੇਤੇ ਤੇਰੇ ਨਾਮ ਹੈ। ਜਿਹਨੇ ਵੀ ਤੇਰੇ ਨਾਮ ਨੇ, ਕਿਉਂਕਿ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੁਰਬਲਾ। ਜਾਪ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਕਿੰਨੇ ਕੁ ਨਾਮ ਵਾਹਿਗੁਰੂ ਪਰਮਾਤਮਾ ਦੇ ਜਪਦਾ ਹੈ, ਤੇ ਵਾਰ ਵਾਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਦੀ ਨਮੋ ਕਹਿ ਕੇ, ਕਦੀ ਨਮਸਤੰਗ ਕਹਿ ਕੇ, ਕਦੀ ਨਮਸਤਵੰਗ ਕਹਿ ਕੇ, ਕਦੀ ਨਮਸਤਸਤ ਕਹਿ ਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਨਮਸਕਾਰਾਂ ਕਰਦੇ ਨੇ, ਬਲਿਹਾਰ ਜਾਂਦੇ ਨੇ, ਕਿਉਂਕਿ ਆਖਿਆ ਕਰਮ ਨਾਮ ਬਰਨਤ ਸੁਮਤ, ਬਲਿਹਾਰੀ ਜਾਉਂ ਜੇਤੇ ਤੇਰੇ ਨਾਮ ਹੈ। ਵਾਹਿਗੁਰੂ ਜੀ ਜਿੰਨੇ ਤੇਰੇ ਨਾਮ ਨੇ ਮੈਂ ਸਾਰਿਆਂ ਤੋਂ ਸਦਕੇ ਜਾਂਦਾ। ਕਿਉਂ? ਕਿਉਂਕਿ ਤੂੰ ਜਗਤ ਦਾ ਮੂਲ ਹੈ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ, ਤੇਰੇ ਵਰਗਾ, ਤੇਰਾ ਸ਼ਰੀਕ, ਤੇਰਾ ਮੁਕਾਬਲਾ ਕਰਨ ਵਾਲਾ ਹੋਰ ਕੋਈ ਨਹੀਂ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਕਰਨ ਕਾਰਨ ਸਾਰੇ ਜਗਤ ਦਾ ਮੂਲ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਕੇਵਲ ਵਾਹਿਗੁਰੂ ਪਰਮਾਤਮਾ ਤੋਂ ਇੱਕ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਸੰਸਾਰ ਨੂੰ ਬਣਾਉਣ ਵਾਲਾ ਵੀ ਉਹ ਆਪ ਹੈ, ਪਾਲਣ ਵਾਲਾ ਵੀ ਉਹ ਆਪ ਹੈ, ਤੇ ਸੰਘਾਰ ਕਰਨ ਵਾਲਾ ਵੀ ਆਪ ਹੈ। ਸਾਰੀਆਂ ਤਾਕਤਾਂ ਉਸ ਵਾਹਿਗੁਰੂ ਪਰਮਾਤਮਾ ਦੇ ਕੋਲ ਨੇ। ਬੇਸ਼ੱਕ ਪੁਰਾਤਨ ਧਾਰਮਿਕ ਆਗੂਆਂ ਨੇ, ਧਰਮ ਗ੍ਰੰਥਾਂ ਨੇ ਪੈਦਾ ਕਰਨ ਵਾਲਾ ਹੋਰ, ਪਾਲਣ ਵਾਲਾ ਹੋਰ, ਮਾਰਨ ਵਾਲਾ ਹੋਰ ਮੰਨ ਲਿਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਨ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਜਗਤ ਦਾ ਮੂਲ ਆਪ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਆਪ ਹੈ, ਤੇ ਮਹਾਰਾਜ ਨੇ ਇੱਕ ਗੱਲ ਕਹੀ ਕਿ ਉਸ ਵਰਗਾ ਹੋਰ ਨਹੀਂ ਕੀ ਹੋ ਸਕਦਾ। ਇਹ ਠੀਕ ਹੈ ਕਿ ਲੋਕ ਰੱਬ ਬਣ ਕੇ ਬਹਿ ਗਏ, ਰੱਬ ਦਾ ਮੁਕਾਬਲਾ ਕਰਨ ਲੱਗ ਪਏ, ਬੜੇ ਆਏ ਹਰਨਾਕਸ਼ ਵਰਗੇ ਜਿਨ੍ਹਾਂ ਨੇ ਰੱਬ ਦੇ ਸ਼ਰੀਕ ਬਣ ਕੇ ਰੱਬ ਦਾ ਮੁਕਾਬਲਾ ਕਰਨਾ ਚਾਹਿਆ ਪਰ ਰੱਬ ਨਹੀਂ ਬਣ ਸਕੇ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਜਦੋਂ ਇਹ ਗੱਲ ਸਮਝ ਵਿੱਚ ਆ ਜਾਵੇ ਕਿ ਰੱਬ ਹੀ ਜਗਤ ਨੂੰ ਬਣਾਉਣ ਵਾਲਾ ਹੈ, ਰੱਬ ਹੀ ਜਗਤ ਦਾ ਮੂਲ ਹੈ, ਉਸ ਵਰਗਾ ਹੋਰ ਕੋਈ ਨਹੀਂ ਜਿਸ ਉੱਤੇ ਇਹ ਕਿਰਪਾ ਹੋ ਜਾਂਦੀ ਹੈ, ਉਹ ਕੇਵਲ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹੈ, ਸਦਕੇ ਹੀ ਨਹੀਂ ਜਾਂਦਾ ਬਲਕਿ ਕੀ ਅਰਦਾਸਾਂ ਕਰਦਾ ਹੈ। ਸਾਰੇ ਸ਼ਬਦ ਦੇ ਅੰਦਰ ਇਹ ਗੱਲ ਸਮਝਾਈਏ, ਆਓ ਸ਼ਬਦ ਨੂੰ ਸੁਣਦਿਆਂ ਪੜ੍ਹਦਿਆਂ ਵਿਚਾਰਦਿਆਂ ਸਾਨੂੰ ਵੀ ਇਹ ਦਾਤ ਪ੍ਰਾਪਤ ਹੋ ਜਾਵੇ ਜਿਹੜੀ ਦਾਤ ਵਾਹਿਗੁਰੂ ਦੇ ਦਰ ਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਮੰਗਣ ਦੀ ਜਾਚ ਦੇ ਰਹੇ ਨੇ। ਜਿਵੇਂ ਵਿਦਿਆਰਥੀ ਨੂੰ ਪੜ੍ਹਨਾ ਨਾ ਆਉਂਦਾ ਹੋਵੇ, ਸਕੂਲ ਜਾਂਦਾ ਹੈ ਤੇ ਅਧਿਆਪਕ ਸਿਆਣਾ ਮਾਸਟਰ ਬੱਚੇ ਦਾ ਹੱਥ ਫੜ ਕੇ ਉਹਨੂੰ ਲਿਖਣ ਦਾ ਵੱਲ ਸਿਖਾਉਂਦਾ ਹੈ, ਕਈ ਵਾਰੀ ਪੂਰਨੇ ਪਾ ਕੇ ਦਿੰਦਾ ਹੈ, ਤੇ ਪਿਆਰਿਓ ਸਤਿਗੁਰਾਂ ਨੇ ਜੀਵਨ ਦੇ ਅੰਦਰ ਜਿਹੜੀ ਘਾਲਣਾ ਘਾਲੀ ਨਾ ਸਾਡੇ ਵਾਸਤੇ ਪੂਰਨੇ ਪਾਏ ਨੇ, ਸਾਨੂੰ ਉਸ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ ਹੈ। ਪੜ੍ਹਦੇ ਹਾਂ ਨਾ ਆਪਾਂ ਰੋਜ਼, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਇਹ ਦਾਤ ਵਿਰਲੇ ਹੀ ਭਾਗਾਂ ਵਾਲਿਆਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ, ਕਿਹੜੀ? ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ, ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੀ। ਆਓ ਸਤਿਗੁਰੂ ਕਿਰਪਾ ਕਰਨ, ਟਿਕਾਓ ਸੁਰਤੀਆਂ ਬਿਰਤੀਆਂ ਨੂੰ ਸਮੁੱਚੇ ਸ਼ਬਦ ਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਤਨਾਸਰੀ ਹੈ, ਮਹੱਲਾ ਤੀਜਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਬਾਣੀ ਰਾਗਾਂ ਵਿੱਚ ਹੈ ਤੇ ਗਾਉਣ ਵਾਲਿਆਂ ਦੇ ਪ੍ਰਤੀ ਇਹ ਹਦਾਇਤ ਕੀਤੀ ਹੈ ਕਿ ਘਰ ਚੌਥੇ ਦੇ ਅੰਦਰ ਤਾਲ ਦੇ ਅੰਦਰ ਇਸ ਸ਼ਬਦ ਨੂੰ ਗਾਣਾ ਹੈ। ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦੁਆਰਾ ਗੁਰੂ ਰਾਹੀਂ ਹੁੰਦੀ ਹੈ।
ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਭਿਖਾਰੀ ਬਣ ਕੇ ਸਤਿਗੁਰੂ ਮਹਾਰਾਜ ਸਾਨੂੰ ਮੰਗਣ ਦੀ ਦਾਤ ਸਿਖਾ ਰਹੇ ਨੇ। ਇੱਥੇ ਭਿਖਾਰੀ ਸ਼ਬਦ ਕਿਉਂ ਵਰਤਿਆ ਹੈ? ਸਤ ਸੰਗਤ, ਰੋਜ਼ ਭਿਖਾਰੀਆਂ ਦੀ ਹਾਲਤ ਆਪਾਂ ਵੇਖਦੇ ਹਾਂ। ਵੈਸੇ ਇੱਕ ਅਖਾਣ ਵੀ ਹੈ, ਮੰਗਣ ਗਿਆ ਸੋ ਮਰ ਗਿਆ। ਪਰ ਇਹਨੂੰ ਆਪਾਂ ਦੂਜੇ ਭਾਵ ਵਿੱਚ ਲਈਏ, ਮੰਗਤਾ ਬਣਨ ਵਾਸਤੇ ਆਪਣੀ ਹੰਗਤਾ ਨੂੰ ਮਾਰਨਾ ਪੈਂਦਾ, ਹੰਕਾਰ ਨੂੰ ਮਾਰਨਾ ਪੈਂਦਾ। ਜਿਸ ਦੇ ਦਰ ਤੇ ਗਏ ਹਾਂ ਮੰਗਣ ਵਾਸਤੇ, ਮੰਗਤੇ ਬਣ ਕੇ ਕੁਝ ਵੀ ਬੋਲ ਸਕਦਾ, ਕੁਝ ਵੀ ਕਹਿ ਸਕਦਾ। ਇਹ ਆਮ ਬੰਦਿਆਂ ਦੀ ਹਾਲਤ ਨਹੀਂ, ਆਪਾਂ ਵੇਖਦੇ ਹਾਂ। ਸਾਡੀ ਮਰਜ਼ੀ ਹੋਵੇ ਦੇ ਦਈਏ, ਸਾਡੀ ਮਰਜ਼ੀ ਹੋਵੇ ਝਿੜਕ ਕੇ ਭੇਜ ਦਈਏ, ਗੋਲਾਂ ਕੱਢ ਕੇ ਭੇਜ ਦਈਏ। ਮੰਗਤਾ ਫਿਰ ਵੀ ਢੀਠ ਬਣਿਆ ਰਹਿੰਦਾ, ਢੀਠ ਬਣ ਕੇ ਮੰਗੀ ਜਾਂਦਾ। ਤੇ ਬਾਣੀ ਦਾ ਇੱਕ ਬਚਨ ਹੈ, ਭੁੱਖੇ ਨੂੰ ਮੰਗਦਿਆਂ ਕੋਈ ਸ਼ਰਮ ਨਹੀਂ। ਜਿਹੜਾ ਭੁੱਖਾ ਹੈ ਨਾ, ਉਹਨੂੰ ਮੰਗਦਿਆਂ ਕੋਈ ਸ਼ਰਮ ਨਹੀਂ। ਸ਼ਰਮ ਕਰਨ ਵਾਲਾ ਮੰਗਤਾ ਨਹੀਂ ਬਣ ਸਕਦਾ, ਕਿਉਂਕਿ ਭੁੱਖੇ ਮੰਗਤ ਲੌਜ ਨਾ ਆਵੇ। ਜਿਹੜਾ ਭੁੱਖਾ ਹੈ ਨਾ, ਉਹਨੂੰ ਮੰਗਦਿਆਂ ਕੋਈ ਸ਼ਰਮ ਨਹੀਂ। ਕਹਿਣ ਵਾਲਾ ਜੋ ਮਰਜ਼ੀ ਕਹੀ ਜਾਵੇ, ਪਰ ਉਹਨੇ ਕਹਿਣਾ ਵੀ ਮੇਰੀ ਲੋੜ ਪੂਰੀ ਕਰ ਦਿਓ, ਮੈਨੂੰ ਦੇ ਦਿਓ। ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਦੁਨੀਆਂ ਦੇ ਦਾਤੇ ਬਣਨ ਵਾਲਿਓ ਇੱਕ ਗੱਲ ਧਿਆਨ ਵਿੱਚ ਰੱਖ ਲਿਓ, ਅਸੀਂ ਸਾਰੇ ਮੰਗਤੇ ਹਾਂ। ਦਾਤਾ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਹੈ, ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਗੱਲ ਦਾ ਨਿਰਣਾ ਕੀਤਾ ਤੇ ਕਹਿ ਦਿੱਤਾ, ਜਗਤ ਭਿਖਾਰੀ ਫਿਰਤ ਹੈ, ਪੁੱਛਣ ਦੀ ਲੋੜ ਨਹੀਂ। ਮਹਾਰਾਜ ਰਾਜੇ, ਮਹਾਰਾਜੇ ਜਾਂ ਲੀਡਰ ਜਾਂ ਆਗੂ ਸਾਰੇ ਮੰਗਤੇ ਨੇ ਨਹੀਂ? ਜਦੋਂ ਕਹਿ ਦਿੱਤਾ ਨਾ ਜਗਤ ਭਿਖਾਰੀ ਫਿਰਤ ਹੈ, ਇਸ ਵਿੱਚ ਕੋਈ ਪਿੱਛੇ ਨਹੀਂ ਰਹਿ ਜਾਂਦਾ। ਕੀ ਵੱਡੇ ਕੀ ਛੋਟੇ, ਅਸੀਂ ਸਾਰੇ ਰੱਬ ਦੇ ਦਰ ਦੇ ਭਿਖਾਰੀ ਹਾਂ। ਤੇ ਨਾਲ ਹੀ ਨਿਰਣਾ ਕੀਤਾ, ਦਾਤਾ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਹੈ, ਦਾਤਾ ਦੇਣ ਵਾਲਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਸਾਰਿਆਂ ਨੂੰ ਦੇਣ ਵਾਲਾ, ਜਲ ਵਿੱਚ ਥਲ ਵਿੱਚ ਹਰ ਜਗ੍ਹਾ ਦਾਤਾ ਦੇਣ ਵਾਲਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਤੇ ਵੱਡੀ ਗੱਲ, ਉਸ ਦਾ ਕੋਈ ਮਾਲਕ ਨਹੀਂ। ਦੁਨੀਆਂ ਦੇ ਅੰਦਰ ਸੇਵਕ ਤੇ ਮਾਲਕ ਦੀ ਗੱਲ ਚੱਲਦੀ ਹੈ, ਬੜੇ ਸੇਵਕ ਨੇ, ਬੜੇ ਮਾਲਕ ਨੇ, ਬੜੇ ਨੌਕਰ ਨੇ, ਬੜੇ ਸਾਧ ਸੰਗਤ ਉਹਨਾਂ ਦੇ ਸਾਹਿਬ ਨੇ, ਪਰ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦਾਤਾ ਹੈ, ਉਸ ਦਾ ਮਾਲਕ ਹੋਰ ਕੋਈ ਨਹੀਂ, ਉਹ ਆਪਣਾ ਮਾਲਕ ਆਪ ਹੈ, ਆਪਣਾ ਮਾਲਕ ਆਪ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ, ਵਾਹਿਗੁਰੂ ਅਸੀਂ ਮੰਗਤੇ ਹਾਂ, ਤੇ ਮੰਗਤੇ ਬਣ ਕੇ ਤੂੰ ਆਪਣਾ ਮਾਲਕ ਆਪ ਹੈ, ਸਭ ਨੂੰ ਦਾਤਾਂ ਦੇਣ ਵਾਲਾ। ਹੁਣ ਅਸੀਂ ਕੇਵਲ ਦੁਨਿਆਵੀ ਚੀਜ਼ਾਂ ਨੂੰ ਹੀ ਦਾਤਾ ਮੰਨਦੇ ਹਾਂ। ਧੀਆਂ ਪੁੱਤਰ ਧਨ ਸੰਪਤੀ ਮਕਾਨ ਦੁਕਾਨ ਦੁਨਿਆਵੀ ਸਾਜੋ ਸਮਾਨ ਕੇਵਲ ਇਹਨੂੰ ਹੀ ਦਾਤ ਮੰਗਦੇ ਹਾਂ, ਦਾਤ ਮੰਨ ਕੇ ਚੱਲਦੇ ਹਾਂ। ਪਰ ਮਹਾਰਾਜ ਇਹਨਾਂ ਦਾਤਾਂ ਤੋਂ ਜਿਹੜੀ ਵੱਡ ਮੁੱਲੀ ਦਾਤ ਹੈ ਉਸ ਦਾਤ ਵੱਲ ਸਾਡਾ ਧਿਆਨ ਦਵਾਉਂਦੇ ਨੇ, ਆਖਦੇ ਨੇ ਵਾਹਿਗੁਰੂ ਤੂੰ ਆਪਣਾ ਮਾਲਕ ਆਪ ਹੈ, ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ, ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਤੇ ਤੇਰੇ ਕੋਲੋਂ ਕੀ ਮੰਗਦੇ ਆ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ।
ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ।
ਵਾਹਿਗੁਰੂ ਤੂੰ ਆਪ ਆਪਣਾ ਮਾਲਕ ਹੈ, ਤੂੰ ਦਾਤਾਂ ਦੇਣ ਵਾਲਾ ਹੈ, ਭਿਖਾਰੀ ਬਣ ਕੇ ਮੰਗਤੇ ਬਣ ਕੇ ਤੇਰੇ ਕੋਲੋਂ ਮੰਗਦੇ ਕੀ ਹਾਂ, ਦਇਆਵਾਨ ਹੋ ਮਿਹਰ ਕਰ ਆਪਣੇ ਦਰੋ ਘਰੋ ਨਾਮ ਦੀ ਦਾਤ ਦੇ ਸਾਨੂੰ ਮੰਗਤਿਆਂ ਨੂੰ, ਨਾਮ ਦੀ ਦਾਤ। ਸਤਸੰਗਤ ਵੈਸੇ ਵਾਹਿਗੁਰੂ ਕੋਲੋਂ ਆਪਾਂ ਸਭ ਕੁਝ ਮੰਗਣਾ ਹੈ, ਕਿਸੇ ਹੋਰ ਕੋਲੋਂ ਨਹੀਂ ਮੰਗਣਾ। ਪਰ ਜਿਵੇਂ ਸਤਿਗੁਰਾਂ ਨੇ ਮੰਗਣ ਦੀ ਸਾਨੂੰ ਦਾ ਜਾ ਸਿਖਾਈ ਨਾ, ਉਹ ਵੀ ਜ਼ਰੂਰ ਕਦੀ ਕਦੀ ਮੰਗ ਲਿਆ ਕਰੀਏ। ਜਾਚਕ ਮੰਗੈ ਨਿਤ ਨਾਮ, ਜਿਹੜਾ ਜਾਚਕ ਬਣ ਕੇ ਮੰਗਤਾ ਬਣ ਕੇ ਜਾਚਨਾ ਕਰਦਾ ਨਾਮ ਦੀ, ਸਾਹਿਬ ਕਰੇ ਕਬੂਲ, ਉਸ ਦੀ ਮਾਲਕ ਮੰਗ ਪੂਰੀ ਕਰਦਾ ਹੈ, ਪ੍ਰਵਾਨ ਕਰਦਾ ਹੈ। ਪਰ ਮਹਾਰਾਜ ਆਖਦੇ ਨੇ ਜਿਸ ਦਾ ਜਜਮਾਨ ਉਹ ਵਾਹਿਗੁਰੂ ਪਰਮਾਤਮਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਭੁੱਖ ਜਿਹੜੀ ਦੁਨੀਆ ਦੀ ਨਹੀਂ ਰਹਿ ਜਾਂਦੀ। ਮਹਾਰਾਜ ਆਖਦੇ ਨੇ ਨਾਨਕ ਜਜਮਾਨ ਤਿਸੇ ਭੁੱਖ ਨਾ ਮੂਲ, ਜਿੰਦਾ ਜਜਮਾਨ ਉਹ ਵਾਹਿਗੁਰੂ ਪਰਮਾਤਮਾ ਬਣ ਜਾਂਦਾ ਹੈ, ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਬਣ ਜਾਂਦਾ ਹੈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ। ਤੇ ਸਤਿਗੁਰੂ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ, ਕਰਤਾ ਤੂੰ ਮੇਰਾ ਜਜਮਾਨ। ਇੱਕ ਦੱਖਣਾ, ਦੱਖਣਾ ਤੋਂ ਭਾਵ ਦੱਛਣਾ ਭੇਟਾ ਹੀ, ਇੱਕ ਦੱਖਣਾ ਹਾਂ ਤੈ ਪੈ ਮੰਗੂ ਦੇਹ ਆਪਣਾ ਨਾਮ। ਤੇ ਨਿਰਣਾ ਬਾਣੀ ਨੇ ਕੀਤਾ ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਤੇਰੇ ਤੋਂ ਬਗੈਰ, ਤੇਰੇ ਨਾਮ ਤੋਂ ਬਗੈਰ ਹੋਰ ਜਿੰਨਾ ਕੁਝ ਵੀ ਮੰਗਣਾ ਹੈ ਦੁੱਖ ਸਹੀੜਨ ਵਾਲੀ ਗੱਲ ਹੈ। ਤੇ ਸਤਸੰਗਤ ਜਿੰਨੇ ਸੁੱਖ ਨੇ ਹਰ ਸੁੱਖ ਦੇ ਨਾਲ ਦੁੱਖ ਜੁੜਿਆ ਹੋਇਆ ਹੈ। ਪੈਸਾ ਆਇਆ ਸੁੱਖ ਚਲਾ ਗਿਆ ਦੁੱਖ, ਜੇ ਪੁੱਤਰ ਮਿਲ ਗਿਆ ਸੁੱਖ, ਪੁੱਤਰ ਨਿਕੰਮਾ ਨਿਕਲਿਆ ਆ ਜਾਂ ਮਰ ਗਿਆ ਦੁੱਖ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠਿਆ ਇੱਕ ਤੋਂ ਇੱਕ ਵੱਧ ਦੁਖੀ ਬੰਦਾ ਆਪਣਾ ਦੁੱਖ ਆ ਕੇ ਸਾਂਝਾ ਕਰਦਾ। ਕੱਲ ਇੱਕ ਭੈਣ ਆਈ ਕਰੋੜਪਤੀ, ਪਰ ਕਹਿਣ ਲੱਗੀ ਅੱਜ ਗੁਰੂ ਰਾਮਦਾਸ ਦੇ ਦਰ ਤੇ ਆਈ ਹਾਂ ਕਿਰਾਇਆ ਵੀ ਮੰਗ ਕੇ, ਮੇਰੀ ਬੇਨਤੀ ਡਰੀਏ ਉਸ ਵਾਹਿਗੁਰੂ ਕੋਲੋਂ ਜਿਹੜਾ ਦਾਤਾਂ ਦੇਣ ਵਾਲਾ ਹੈ, ਆ ਹੁਣੇ ਹੁਣੇ ਮੈਨੂੰ ਮਿਲੇ ਰਸਤੇ ਦੇ ਅੰਦਰ ਗੁਰਮਤ ਦੇ ਪ੍ਰਚਾਰਕ, ਉਹਨਾਂ ਨੇ ਇੱਕ ਪੈਂਫਲਟ ਛਾਪਿਆ 550 ਸਾਲਾਂ ਦੇ। ਕਹਿੰਦੇ ਨੇ ਪੰਥ ਗੱਫੇ ਵੀ ਦਿੰਦਾ, ਪੰਥ ਧੱਕੇ ਵੀ ਦਿੰਦਾ। ਬੜੀ ਸੁੰਦਰ ਗੱਲ ਹੈ ਉਸ ਵਿੱਚ, ਗੱਫੇ ਦੇਵੇ ਹੰਕਾਰ ਤੇ ਧੱਕੇ ਦੇਵੇ ਨਿਰਾਦਰ। ਪਰ ਕਹਿੰਦੇ ਨੇ ਗੱਫੇ ਪ੍ਰਾਪਤ ਕਰਕੇ ਨਵਾਬ ਕਪੂਰ ਸਿੰਘ ਵਾਂਗੂ ਹੰਕਾਰ ਨਾ ਆਵੇ ਤੇ ਪਿਆਰਿਓ ਫਿਰ ਜੀਵਨ ਦੇ ਅੰਦਰ ਨਿਰਾਦਰ ਵੀ ਨਹੀਂ ਮਿਲਦਾ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ, ਵਾਹਿਗੁਰੂ ਜੀ ਤੇਰੇ ਨਾਮ ਤੋਂ ਬਗੈਰ ਹੋਰ ਜੋ ਕੁਝ ਵੀ ਮੰਗਣਾ ਦੁੱਖ ਸਹੇੜਨ ਵਾਲੀ ਗੱਲ ਹੈ। ਪਰ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਵਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮੈਨੂੰ ਨਾਮ ਦੇ ਸੰਤੋਖ ਆ ਜਾਵੇ, ਕਿਉਂਕਿ ਤੇਰਾ ਨਾਮ ਸੰਤੋਖ ਪੈਦਾ ਕਰਨ ਵਾਲਾ ਹੈ। ਮਨ ਦੀ ਭੁੱਖ ਕਈ ਵਾਰੀ ਬੰਦਾ ਤਨ ਕਰਕੇ ਰਹਿ ਜਾਂਦਾ, ਮਨ ਕਰਕੇ ਨਹੀਂ। ਮਨ ਦੀ ਤ੍ਰਿਸ਼ਨਾ ਵੀ ਬੁੱਝ ਜਾਵੇਗੀ, ਪਰ ਕਦੋਂ? ਜਦੋਂ ਮੈਨੂੰ ਨਾਮ ਦੇਵੇਗਾ। ਮੰਗੋ ਦਾਨ ਠਾਕੁਰ ਨਾਮ, ਅਵਰ ਕਸ਼ੂ ਮੇਰੇ ਸੰਗ ਨਾ ਚਾਲੈ, ਮਿਲੇ ਕਿਰਪਾ ਗੁਣ ਗਾਮ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਨ, ਪ੍ਰਾਨ ਪਤ ਚਿਤ ਰਾਖ, ਸਗਲ ਹੈ ਮਰਨਾ। ਤੇ ਜਦੋਂ ਪੰਥ ਨੇ ਅਰਦਾਸ ਵੀ ਬਣਾਈ, ਦਾਨਾਂ ਦੀ ਗੱਲ ਕੀਤੀ, ਤੇ ਨਾਮ ਨੂੰ ਸ਼੍ਰੋਮਣੀ ਦਾਨ ਕਿਹਾ, ਸ਼੍ਰੋਮਣੀ ਦਾਨ। ਤੇ ਸਾਡੇ ਜੀਵਨ ਦੀ ਕੋਈ ਅਰਦਾਸ ਨਹੀਂ, ਸੁੱਖ ਦੀ ਹੋਵੇ ਦੁੱਖ ਦੀ ਹੋਵੇ। ਸਾਧ ਸੰਗਤ, ਇਹਨਾਂ ਅੱਖਰਾਂ ਤੋਂ ਬਗੈਰ ਸੰਪੂਰਨ ਨਹੀਂ ਹੁੰਦੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ, ਤੂੰ ਆਪਣਾ ਮਾਲਕ ਆਪ ਹੈ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਸਾਡੇ ਉੱਤੇ ਮਿਹਰਬਾਨ ਹੋ, ਸਾਨੂੰ ਆਪਣਾ ਨਾਮ ਦੇ। ਪਰ ਨਾਲ ਹੀ ਅਗਲੀ ਗੱਲ ਕਹੀ, ਸਦਾ ਰਹੂੰ ਰੰਗ ਰਾਤਾਂ, ਤੇਰਾ ਨਾਮ ਪ੍ਰਾਪਤ ਕਰਕੇ ਤੇਰੇ ਪਿਆਰ ਵਿੱਚ ਮੈਂ ਰੰਗਿਆ ਰਵਾਂ। ਤੇਰੇ ਨਾਮ ਨੂੰ ਪ੍ਰਾਪਤ ਕਰਕੇ ਤੇਰੀ ਕਿਰਪਾ ਦੇ ਨਾਲ, ਤੇਰੇ ਨਾਮ ਵਿੱਚ, ਤੇਰੇ ਪਿਆਰ ਵਿੱਚ ਮੈਂ ਰੰਗਿਆ ਰਵਾਂ। ਮੈਨੂੰ ਤੇਰੇ ਨਾਮ ਦਾ ਰੰਗ ਹਰ ਵੇਲੇ ਚੜ੍ਹਿਆ ਰਵੇ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜਿਠੈ ਰੰਗ, ਗੁਰ ਤੁੱਠੇ ਹਰ ਰੰਗ ਚਾਰਿਆ, ਫਿਰ ਬੌੜ ਨਾ ਹੋਵੀ ਭੰਗ। ਕਿਉਂਕਿ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਣ, ਸਹਿਜ ਸਮਾਵਣ ਸੰਗ। ਆਪਣੇ ਦਰੋ ਕਰੋ ਮਿਹਰਬਾਨ ਹੋ ਕੇ, ਨਾਮ ਦੀ ਦਾਤ ਦਿਓ, ਜਿਸ ਨੂੰ ਪ੍ਰਾਪਤ ਕਰਕੇ ਮੈਂ ਤੁਹਾਡੇ ਪਿਆਰ ਵਿੱਚ ਰੰਗਿਆ ਰਵਾ।
ਹਉ ਬਲਿਹਾਰ ਜਾਓ, ਸਾਚੇ ਤੇਰੇ ਨਾਮ ਵਿਟੋ।
ਮੈਂ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ, ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ।
ਕਰਨ ਕਾਰਣ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ।
ਸਾਰੇ ਜਗਤ ਦਾ ਮੂਲ ਤੂੰ ਆਪ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਤੂੰ ਆਪ ਹੈ, ਤੇਰੇ ਵਰਗਾ ਹੋਰ ਦੂਜਾ ਕੋਈ ਨਹੀਂ।
ਰਹਾਉ ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀ ਜੈ।
ਬੜੇ ਹੀ ਚੱਕਰ ਮੈਨੂੰ ਮਾਇਆ ਵਿਹੜੇ ਨੂੰ ਪਏ ਹੋਏ ਨੇ। ਕਿਰਪਨ ਤੋਂ ਭਾਵ ਕੰਜੂਸ, ਜਿਹੜਾ ਮਾਇਆ ਦੀ ਪਕੜ ਵਿੱਚ ਜਕੜਿਆ ਹੋਵੇ। ਵਾਹਿਗੁਰੂ ਜੀ, ਮੈਨੂੰ ਮਾਇਆ ਵਿਹੜੇ ਨੂੰ ਜਨਮ ਮਰਨ ਦੇ ਬਹੁਤ ਚੱਕਰ ਪੈ ਗਏ ਨੇ, ਹੁਣ ਮੇਰੇ ਉੱਤੇ ਕਿਰਪਾ ਕਰ ਦੇ। ਭਾਵ ਇਹ ਜਨਮ ਜਿਹੜਾ ਪ੍ਰਾਪਤ ਹੋਇਆ ਨਾ ਮਨੁੱਖਾ ਜੀਵਨ, ਇਸੇ ਵਿੱਚ ਹੀ ਨਿਬੇੜਾ ਕਰ ਦੇ, ਇਸੇ ਵਿੱਚ ਹੀ ਕਿਰਪਾ ਕਰ ਦੇ ਕਿ ਦੁਬਾਰਾ ਜਨਮ ਮਰਨ ਦਾ ਗੇੜ ਨਾ ਪਵੇ। ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ, ਆਪਾਂ ਸਾਰਿਆਂ ਨੂੰ ਯਾਦ ਨੇ, ਕਿਉਂਕਿ ਜਦੋਂ ਮ੍ਰਿਤਕ ਪ੍ਰਾਣੀ ਦਾ ਭੋਗ ਪੈਂਦਾ ਹੈ ਨਾ, ਸਪੈਸ਼ਲ ਗੁਰੂ ਕੇ ਕੀਰਤਨੀਏ ਇਹ ਬਚਨ ਪੜ੍ਹਦੇ ਨੇ, ਅਬ ਕੀ ਬਾਰ ਬਖਸ਼ ਬੰਦੇ ਕੋ। ਅਬ ਧਿਆਨ ਰੱਖਣਾ, ਬੜੀ ਜਗ੍ਹਾ ਇਹ ਸ਼ਬਦ ਮਹਾਰਾਜ ਨੇ ਵਰਤਿਆ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਅਬ ਤੋਂ ਭਾਵ ਇਹ ਨਹੀਂ ਕਿ ਜਿਹੜਾ ਮਰ ਗਿਆ ਹੋਣ, ਨਹੀਂ, ਅਰਦਾਸ ਤਾਂ ਇਹ ਹੈ ਇਸ ਮਨੁੱਖਾ ਜੀਵਨ ਦੇ ਅੰਦਰ ਹੀ ਰੱਬ ਜੀ ਮੈਨੂੰ ਬਖਸ਼ ਲਓ, ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਨਾ ਪੈਣਾ ਪਵੇ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ, ਕਹੇ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ। ਖੇਤ ਜਿਹੜੀ ਸਾਧ ਸੰਗਤ ਖੇਡ ਖੇਡਣ ਦੀ ਜਗ੍ਹਾ ਹੁੰਦੀ ਹੈ, ਆਹ ਜਿਹੜਾ ਸਾਨੂੰ ਜੀਵਨ ਮਿਲਿਆ ਹੈ, ਮਹਾਰਾਜ ਆਖਦੇ ਨੇ ਬਖਸ਼ ਲਓ, ਦੁਬਾਰਾ ਭਵਜਲ ਦਾ ਗੇੜਾ ਨਾ ਪਵੇ, ਜਨਮ ਮਰਨ ਦਾ ਚੱਕਰ ਨਾ ਪਵੇ। ਪ੍ਰਭ ਜਨਮ ਮਰਨ ਨਿਵਾਰ, ਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਅਰਦਾਸਾਂ ਵੀ ਕੀਤੀਆਂ, ਹਮ ਸਰ ਦੀਨ ਦਯਾਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਉ ਬਲਿਹਾਰੀ ਜਾਉ। ਸਾਚੇ ਤੇਰੇ ਨਾਮ ਵਿੱਚੋਂ ਵਾਰੀ ਗੱਲ, ਤੇ ਭਗਤ ਰਵਿਦਾਸ ਜੀ ਵੀ ਬਿਲਕੁਲ ਇਹੋ ਹੀ ਅਰਦਾਸ ਕਰ ਰਹੇ ਨੇ, ਆਖਦੇ ਨੇ ਹਮ ਸਰ ਦੀਨ ਦਯਾਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਤੇ ਅਖੀਰ ਵਿੱਚ ਜਾ ਕੇ ਇੱਕ ਗੱਲ ਕਹੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਕੋਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੋਝ, ਐਸੇ ਮਨ ਮੇਰਾ ਮਨ ਵਿਖਿਆ ਵਿਮੋਹਿਆ, ਕਿਸ਼ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ, ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭ੍ਰਮ ਚੁਕਈ, ਮੈਂ ਸੁਮਤ ਦੇਹੋ ਸਮਝਾਏ, ਜੋਗੀਸ਼ਰ ਪਾਵੇ ਨਹੀਂ, ਤਉ ਗੁਣ ਕਥਨੇ ਅਪਾਰ, ਪ੍ਰੇਮ ਭਗਤ ਕੇ ਕਾਰਨੇ, ਕਹਿ ਰਵਿਦਾਸ ਚਮਾਰ। ਮਹਾਰਾਜ ਆਖਦੇ ਨੇ ਬੜੇ ਹੀ ਮਾਇਆ ਵਿਹੜੇ ਨੂੰ, ਕੰਜੂਸ ਨੂੰ ਜਨਮ ਮਰਨ ਦੇ ਚੱਕਰ ਪੈ ਗਏ ਹਨ, ਪਰ ਹੁਣ ਆ ਵਾਰੀ ਜਿਹੜੀ ਮਿਲੀ ਹੈ ਮਨੁੱਖਾ ਜੀਵਨ ਦੀ, ਮਹਾਰਾਜ ਹੁਣ ਕਿਰਪਾ ਕਰ ਦਿਓ, ਭਾਵ ਇਸ ਤੋਂ ਬਾਅਦ ਜਨਮ ਮਰਨ ਦਾ ਚੱਕਰ ਨਾ ਪਵੇ, ਕਿਉਂਕਿ ਮਿਲ ਜਗਦੀਸ਼ ਮਿਲੰ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ।
ਹੋ ਦਯਾਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜਾ,
ਮੇਰੇ ਉੱਤੇ ਦਿਆਲੂ ਹੋਵੋ, ਮੇਰੇ ਉੱਤੇ ਬਖਸ਼ਿਸ਼ ਕਰੋ, ਇਸ ਜਨਮ ਦੇ ਅੰਦਰ ਹੀ ਤੁਹਾਡੇ ਦਰਸ਼ਨ ਹੋ ਜਾਣ।
ਪਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ।
ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਆਖਦੇ ਹਨ, ਪਨ ਤੋਂ ਭਾਵ ਕਹਿੰਦੇ ਹਨ, ਬੋਲਦੇ ਹਨ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦੇ ਪਰਮ ਦੇ ਪਰਦੇ ਖੁੱਲ ਗਏ, ਕਿਉਂਕਿ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁੱਖਾਂ ਬਣੇ ਤੇਰੇ ਉਲ, ਭਰਮ ਕੇ ਪਰਦੇ ਸਤਿਗੁਰ ਖੋਲੇ। ਮਹਾਰਾਜ ਇੱਥੇ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਭਰਮ ਦੇ ਕਵਾੜ ਪੱਟ ਗੁਰੂ ਨੇ ਖੋਲ ਦਿੱਤੇ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਗਈ। ਮਹਾਰਾਜ ਆਖਦੇ ਹਨ ਉਹਨਾਂ ਦੀ ਕੀ ਅਵਸਥਾ ਬਣ ਗਈ।
ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ।
ਜਿਨ੍ਹਾਂ ਦੇ ਭਰਮ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਨੇ ਕੱਢ ਦਿੱਤੇ, ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹਨਾਂ ਦੇ ਲਿਵ ਜਿਹੜੀ ਸੀ ਸੱਚੇ ਵਾਹਿਗੁਰੂ ਦੇ ਨਾਲ ਲੱਗ ਗਈ। ਪੰਤ ਨਾਨਕ ਭਰਮ ਪਟ ਖੋਲੇ ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ। ਉਹਨਾਂ ਦੀ ਲਿਵ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ ਤੇ ਉਹਨਾਂ ਦਾ ਮਨ ਗੁਰੂ ਨਾਲ ਪਤੀਤ ਜਾਂਦਾ। ਬਸ ਇਹ ਗੱਲ ਧਿਆਨ ਵਿੱਚ ਰੱਖਣੀ ਹੈ, ਕਿਆ ਗੁਰ ਕਹੇ ਕਰੇ ਹਮ ਕਹਾ, ਸ਼ਨੇ ਸ਼ਨੇ ਮੋੜੇ ਮਨ ਬਹਾ। ਅਸੀਂ ਕੀ ਕਰਦੇ ਹਾਂ ਗੁਰੂ ਕੀ ਕਹਿੰਦਾ? ਜੇ ਮਨ ਗੁਰੂ ਦਾ ਕਹਿਆ ਨਹੀਂ ਕਰਦਾ ਤੇ ਹੌਲੀ ਹੌਲੀ ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਮੋੜਨ ਦਾ ਯਤਨ ਕਰੀਏ, ਕਿਉਂਕਿ ਸਾਡਾ ਮਨ ਗੁਰੂ ਨਾਲ ਪਤੀਜਦਾ ਨਹੀਂ, ਗੁਰੂ ਦੀ ਮਤ ਨਾਲ ਜੁੜਦਾ ਨਹੀਂ। ਜਿਨ੍ਹਾਂ ਸਤਿਗੁਰਾਂ ਦਾ ਅੱਜ ਜੋਤੀ ਜੋ ਸਮਾਨ ਦਾ ਪੁਰਬ ਹੈ, ਸਾਧ ਸੰਗਤ 32 ਦੇ ਅੰਦਰ 1532 ਵਿੱਚ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ, ਕੌਣ ਲਿਆਇਆ ਹੈ? ਸਤਿਗੁਰਾਂ ਦੀ ਬਾਣੀ। ਕਿਉਂਕਿ ਭਾਈ ਜੋਧ ਪਾਸੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਸਾ ਕੀ ਵਾਰ ਦੀ ਇਹ ਪੌੜੀ ਸੁਣੀ, ਕਿਹੜੀ? ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਬਸ ਇਹ ਬਚਨ ਸੁਣਦਿਆਂ ਸੌਰ ਭਾਈ ਜੋਧ ਨੂੰ ਪੁੱਛਿਆ, ਗੁਰੂ ਨਾਨਕ ਮਹਾਰਾਜ ਵੱਲ ਇਸ਼ਾਰਾ ਹੋਇਆ, ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ, ਸਤਿਗੁਰੂ ਮਹਾਰਾਜ ਆਪ ਲੈਣ ਵਾਸਤੇ ਆਏ, ਘੋੜੇ ਦੀ ਲਗਾਮ ਫੜ ਕੇ ਆਪਣੇ ਟਿਕਾਣੇ ਤੇ ਲੈ ਗਏ। ਪਰ ਜਦੋਂ ਵੇਖਿਆ ਜਿਹੜਾ ਪੁਰਖ ਮੇਰੇ ਅੱਗੇ ਅੱਗੇ ਘੋੜੇ ਦੀ ਲਗਾਮ ਫੜ ਕੇ ਆਇਆ, ਮੈਂ ਘੋੜੇ ਤੇ ਚੜ ਕੇ ਆਇਆ, ਉਸ ਗੁਰੂ ਦੀ ਕਿਰਪਾ ਲੈਣ ਵਾਸਤੇ ਆਇਆ ਸੀ, ਪਰ ਕੰਮ ਤਾਂ ਗਲਤ ਹੋ ਗਿਆ। ਪਰ ਅੰਤਰਜਾਮੀ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਲੈਣਦਾਰ ਹਮੇਸ਼ਾ ਘੋੜਿਆਂ ਤੇ ਚੜ ਕੇ ਆਉਂਦੇ ਨੇ ਤੇ ਦੇਣਦਾਰ ਹਮੇਸ਼ਾ ਅੱਗੇ ਪੈਦਲ ਚੱਲਦੇ ਨੇ। ਬਚਨ ਇਹ ਪਹਿਲੇ ਦਿਨ ਹੋ ਗਿਆ, ਪਰ ਭਾਈ ਸੱਤਾ ਬਲਵੰਡ ਦੀ ਤਰ੍ਹਾਂ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਵਾਲੀ ਆਪਣੇ ਜੀਵਨ ਦੇ ਅੰਦਰ ਘਾਲੀ, ਗੁਰੂ ਨਾਨਕ ਦੇ ਦਰ ਤੇ ਕਬੂਲ ਹੋ ਗਏ। ਸਤਿਗੁਰੂ ਮਹਾਰਾਜ ਨੇ ਬੜੀਆਂ ਪ੍ਰਖਿਆਵਾਂ ਲਈਆਂ, ਬੜੇ ਸਾਧ ਸੰਗਤ ਇਮਤਿਹਾਨ ਲਏ, ਪਰ ਅਖੀਰਲਾ ਇਮਤਿਹਾਨ ਸੀ ਮੁਰਦਾ ਖਾਣ ਵਾਲਾ। ਧਿਆਨ ਦੇਵੋ, ਆਪਾਂ ਸਾਰੇ ਸਾਖੀਆਂ ਜਾਣਦੇ ਆ, ਬੜੀਆਂ ਹੀ ਪ੍ਰਖਿਆਵਾਂ ਹੋਈਆਂ, ਪਰ ਭਾਈ ਲਹਿਣਾ ਜੀ ਗੁਰੂ ਦੀ ਕਿਰਪਾ ਨਾਲ ਹਰ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਆਪਣੇ ਟਿਕਾਣੇ ਤੇ ਬਿਠਾ ਕੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਸਾਰੀ ਸੰਗਤ ਨੂੰ ਮੱਥਾ ਟੇਕਣ ਵਾਸਤੇ ਕਿਹਾ ਤੇ ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਆਖਦੇ ਹਾਂ, ਉਹਨਾਂ ਨੂੰ ਕਹਿ ਕੇ ਗੁਰਿਆਈ ਦੀ ਸਾਰੀ ਮਰਿਆਦਾ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਨੇ ਕਰਾਈ ਤੇ ਹੁਕਮ ਕਰ ਦਿੱਤਾ, ਫੇਰ ਵਸਾਇਆ, ਫੇਰ ਆਉਣ, ਫਿਰ ਆਉਣ ਸਤਿਗੁਰ ਖਡੂਰ। ਸਤਿਗੁਰੂ ਮਹਾਰਾਜ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਇੱਥੇ ਆ ਕੇ ਸਾਧ ਸੰਗਤ ਭਾਵੇ ਬਹੁਤੀ ਬਾਣੀ ਸਤਿਗੁਰਾਂ ਨੇ ਨਹੀਂ ਲਿਖੀ, ਕੇਵਲ ਤੇ ਕੇਵਲ 9 ਵਾਰਾਂ ਦੇ ਅੰਦਰ 63 ਸ਼ਲੋਕ ਮਹਾਰਾਜ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਜ ਕੀਤੇ ਹਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਜਿੱਥੇ ਗੁਰੂ ਕਾ ਲੰਗਰ ਤਨ ਦੀ ਖੁਰਾਕ ਵਾਸਤੇ ਚਲਾਇਆ, ਉੱਥੇ ਗੁਰੂ ਦਾ ਸ਼ਬਦ ਮਨ ਦੀ ਆਤਮਾ ਦੀ ਖੁਰਾਕ ਵਾਸਤੇ 8 ਪੈਰ ਇੱਥੇ ਵਰਤ ਰਿਹਾ ਹੈ। ਦੋਵਾਂ ਲੰਗਰਾਂ ਦਾ ਜ਼ਿਕਰ ਭਾਈ ਸੱਤਾ ਤੇ ਬਲਵੰਡ ਨੇ ਰਾਮ ਕਲੀ ਕੀ ਰਾਗ ਵਾਰ ਦੇ ਅੰਦਰ ਜ਼ਿਕਰ ਕੀਤਾ ਹੈ। ਇੱਕ ਪਾਸੇ ਆਖਦੇ ਨੇ ਸ਼ਬਦ ਗੁਰੂ ਚੱਲ ਰਿਹਾ, ਸ਼ਬਦ ਗੁਰੂ ਦਾ ਲੰਗਰ ਵਰਤ ਰਿਹਾ, ਤੇ ਦੂਜੇ ਪਾਸੇ ਘਿਓ ਵਾਲੀਆਂ ਖੀਰਾਂ ਗੁਰੂ ਕੇ ਲੰਗਰ ਦੇ ਅੰਦਰ ਵਰਤ ਰਹੀਆਂ ਨੇ। ਸਾਧ ਸੰਗਤ, ਗੁਰੂ ਮਹਾਰਾਜ ਨੇ ਧਿਆਨ ਦੇਵਿਓ, ਗੁਰਮੁਖੀ ਅੱਖਰ ਬਣਾਏ ਨਹੀਂ, ਬਣਾਏ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪਰ ਇਹਨਾਂ ਦਾ ਪ੍ਰਚਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕੀਤਾ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਾਰਾ ਜਿੰਨਾ ਹੈ ਉਹ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਿਆਈ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਅੰਦਰ ਜਿਹੜਾ ਹੈ ਨਾ ਉਹ ਪ੍ਰਚਾਰਿਆ ਤੇ ਲਿਖਵਾਇਆ। ਮੇਰੀ ਬੇਨਤੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਧ ਸੰਗਤ ਤਨ ਨੂੰ ਚੰਗੀ ਤਰ੍ਹਾਂ ਰਿਸ਼ਟ ਪੁਸ਼ਟ ਰੱਖਣ ਵਾਸਤੇ ਇੱਥੇ ਮਲ ਅਖਾੜੇ ਵੀ ਰਚਾਏ, ਮਲ ਅਖਾੜੇ ਵੀ ਰਚਾਏ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਹਦੂਦ ਦੇ ਵਿੱਚ ਹੀ, ਆਪਣੀ ਨਿਗਰਾਨੀ ਦੇ ਵਿੱਚ ਹੀ, ਆਪਣੇ ਜੀਵਨ ਦੇ ਅੰਦਰ ਹੀ ਗੋਇੰਦਵਾਲ ਨਗਰ ਵਸਾਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਲਗਭਗ 62 ਸਾਲ ਦੀ ਉਮਰ ਦੇ ਅੰਦਰ ਆਏ। ਉਹਨਾਂ ਨੇ ਲਗਾਤਾਰ ਗੁਰੂ ਦਰ ਤੇ ਸੇਵਾ ਕੀਤੀ। ਜਿਹੜੇ ਬਚਨ ਉਹਨਾਂ ਨੇ ਪਾਵਨ ਬਾਰੀ ਦੇ ਅੰਦਰ ਕਹਿਣ, ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖੈ ਉਹ ਵੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ ਘਾਲਣਾ ਘਾਲੀ। ਤੇ ਇੱਕ ਦਿਨ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਅੱਜ ਮੈਂ ਡਿੱਗ ਪਿਆ ਹਾਂ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪੁਰਖਾ ਮੈਂ ਵੀ ਉਡੀਕ ਰਿਹਾ ਸੀ ਕਦੋਂ ਤੂੰ ਡਿੱਗੇ ਤੇ ਕਦੋਂ ਮੈਂ ਤੈਨੂੰ ਚੁੱਕ ਕੇ ਆਪਣੇ ਆਸਣ ਤੇ ਬਿਠਾਵਾ। ਅੱਜ ਹੁਕਮ ਹੋਇਆ ਬਾਬਾ ਬੁੱਢਾ ਜੀ ਨੂੰ, ਜਿਸ ਗਾਗਰ ਦੇ ਅੰਦਰ ਰੋਜ਼ ਅਮਰਦਾਸ ਜੀ ਪਾਣੀ ਲੈ ਕੇ ਆਉਂਦੇ ਹਨ, ਉਹ ਗਾਗਰ ਦੇ ਅੰਦਰ ਪਾਣੀ ਭਰ ਕੇ ਲਿਆਓ, ਇਹਨਾਂ ਨੂੰ ਇਸ਼ਨਾਨ ਕਰਾਓ। ਤੇ ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਸੁੰਦਰ ਕੱਪੜੇ ਪਹਿਨਣ ਵਾਸਤੇ ਵੀ ਕਿਹਾ। ਜਦੋਂ ਇਹ ਸਾਰੀ ਤਿਆਰੀ ਹੋ ਗਈ ਤੇ ਮਹਾਰਾਜ ਆਪਣੇ ਆਸਣ ਤੋਂ ਉੱਠੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਆਸਣ ਤੇ ਬਿਠਾਇਆ ਤੇ ਆਸਣ ਤੇ ਬਿਠਾ ਕੇ ਕਿੰਨੀਆਂ ਬਖਸ਼ਾਂ ਸਤਿਗੁਰੂ ਮਹਾਰਾਜ ਦੇ ਪ੍ਰਤੀ ਕੀਤੀਆਂ, ਨਿਮਾਣਿਆਂ ਦੀ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਕਿੰਨੇ ਹੀ ਬਚਨ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਨੂੰ ਕਦੀ ਲੋਕ ਅਮਰੂ ਨਿਥਾਵਾਂ ਕਹਿੰਦੇ ਨੇ, ਉਹਨਾਂ ਉੱਤੇ ਕਿਰਪਾ ਹੋ ਗਈ। ਤੇ ਸਾਧ ਸੰਗਤ, ਅੱਜ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਇੱਕ ਬਚਨ ਕਿਹਾ, ਕਿਉਂਕਿ ਕਦੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਚਨ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਤੀ ਜੋ ਸਮਾਨ ਦੇ ਸਮੇਂ ਬਚਨ ਕਿਹਾ ਸੀ, ਪੁਰਖਾ ਤੇਰਾ ਟਿਕਾਣਾ ਹੁਣ ਕਰਤਾਰਪੁਰ ਨਹੀਂ, ਤੇਰਾ ਟਿਕਾਣਾ ਜਿਹੜਾ ਹੈ ਉਹ ਖੰਡੂਰ ਸਾਹਿਬ ਹੈ। ਤੇ ਸਤਿਗੁਰੂ ਮਹਾਰਾਜ ਨੇ ਤੁਰਨ ਲੱਗਿਆ ਇੱਕ ਕਮਰ ਕੱਸਾ ਤੇ ਇੱਕ ਬਾਰੀ ਦੀ ਪੋਥੀ ਦਿੱਤੀ, ਜਿਸ ਦਾ ਭਾਵ ਸੀ ਸੇਵਾ ਕਰੋ। ਕਮਰ ਕੱਸੇ ਦਾ ਭਾਵ ਸੇਵਾ ਕਰੋ ਤੇ ਦੂਜਿਆਂ ਨੂੰ ਸੇਵਾ ਕਰਨ ਦੀ ਪ੍ਰੇਰਣਾ ਕਰੋ, ਬਾਣੀ ਆਪ ਪੜ੍ਹੋ ਤੇ ਦੂਜਿਆਂ ਨੂੰ ਬਾਣੀ ਪੜ੍ਹਨ ਦੀ ਪ੍ਰੇਰਣਾ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਤੇ ਕਿਰਪਾ ਕੀਤੀ, ਨਾਲ ਹੀ ਇਹ ਬਚਨ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਟਿਕਾਣਾ ਖੰਡੂਰ ਸਾਹਿਬ ਨਹੀਂ, ਤੁਹਾਡਾ ਟਿਕਾਣਾ ਜਿਹੜਾ ਹੈ ਉਹ ਗੋਇੰਦਵਾਲ ਸਾਹਿਬ ਹੈ। ਕਿਉਂਕਿ ਉਸ ਵੇਲੇ ਆਖਿਆ ਸੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਕਿ ਆਹ ਅਸਥਾਨ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਵਾਸਤੇ ਤੁਸੀਂ ਖਾਲੀ ਛੱਡ ਦਿਓ ਤੇ ਖੰਡੂਰ ਸਾਹਿਬ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਵਾਸਤੇ ਖਾਲੀ ਛੱਡ ਦਿੱਤਾ। ਧਿਆਨ ਦੇਵਿਓ, ਸਤਿਗੁਰੂ ਮਹਾਰਾਜ ਜਦੋਂ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਨੇ 29 ਮਾਰਚ ਤੇ ਸਾਧ ਸੰਗਤ 1552 ਨੂੰ ਕਿਰਪਾ ਕੀਤੀ, ਮਹਾਰਾਜ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਿਆਈ ਬਖਸ਼ਿਸ਼ ਕਰਕੇ ਆਪ ਆਪਣਾ ਪੰਜ ਭੂਤਕ ਜਿਹੜਾ ਚੋਲਾ ਹੈ ਨਾ ਇਹਨੂੰ ਸੰਕੋਚਿਆ। ਤੇ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਭੂਤਕ ਚੋਲੇ ਨੂੰ ਜਿਹੜਾ ਸੀ ਉਹ ਤਿਆਗਿਆ। ਮੇਰੀ ਬੇਨਤੀ, ਗੁਰੂ ਮਹਾਰਾਜ ਦੇ ਜੋਤੀ ਜੋ ਸਮਾਨ ਦੀ, ਗੁਰਗੱਦੀ ਪੁਰਬ ਦੀ ਜਾਂ ਪ੍ਰਕਾਸ਼ ਦਿਹਾੜਿਆਂ ਦੀ ਆਪਾਂ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਰਦੇ ਹਾਂ। ਤੇ ਗੁਰੂ ਕਾ ਅਰਦਾਸੀਆ ਇਹ ਵੀ ਬਚਨ ਕਰਦਾ ਹੈ ਕਿ ਪਿਆਰੀਆਂ ਸੰਗਤਾਂ, ਸਤਿਗੁਰੂ ਮਹਾਰਾਜ ਦਾ ਜਿਹੜਾ ਹੈ ਆਗਮਨ ਪੁਰਬ ਜਾਂ ਜੋਤੀ ਜੋ ਸਮਾਨ ਦਾ ਪੁਰਬ ਜਾਂ ਸਾਧ ਸੰਗਤ ਗੁਰਿਆਈ ਪੁਰਬ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾ ਰਿਹਾ ਨੇ। ਉੱਥੇ ਨਾਲ ਇਹ ਵੀ ਬਚਨ ਕਹਿੰਦਾ ਹੈ ਕਿ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰੋ ਘਰੋਂ ਗੁਰਮਤ ਦੀ ਸੋਝੀ ਨਾਮ ਦੀਆਂ ਦਾਤਾਂ ਪ੍ਰਦਾਨ ਕਰਕੇ ਨਿਵਾਜਣਾ। ਮੇਰੀ ਬੇਨਤੀ ਭਾਵੇਂ ਆਪਾਂ ਜੋਤੀ ਜੋ ਸਮਾਨ ਦੇ ਪੁਰਬ ਮਨਾਈਏ, ਭਾਵੇਂ ਸਾਧ ਸੰਗਤ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਈਏ, ਕਿਉਂਕਿ ਜੂਝੇ ਮੈਦਾਨੇ ਜੰਗ ਦੇ ਅੰਦਰ ਤੇ ਸਤਿਗੁਰਾਂ ਕੋਲੋਂ ਆਗਿਆ ਲਈ ਸੀ। ਸੋਹਣ ਸਿੰਘ ਸੀਤਲ ਨੇ ਬੜਾ ਸੁੰਦਰ ਬਚਨ ਕਿਹਾ, ਉਹ ਕਹਿੰਦੇ ਨੇ ਪੁੱਤਰਾ ਜੇ ਤੈਨੂੰ ਅੱਜ ਤੋਰਨਾ ਪੈਂਦਾ ਆਵਾਜ਼ ਮਾਰ ਕੇ, ਤੇ ਕਹਿੰਦੇ ਨੇ ਕੁਰਬਾਨੀਆਂ ਦੇ ਰਾਹ ਵਿੱਚ ਅਰੋੜਾ ਪੈ ਜਾਣਾ ਸੀ, ਅਟਕਾ ਆ ਜਾਣਾ ਸੀ, ਪਰ ਅੱਜ ਤੁਸੀਂ ਬਗੈਰ ਬੁਲਾਇਓ ਮੈਦਾਨੇ ਜੰਗ ਦੇ ਅੰਦਰ ਜਾਣ ਦੇ ਲਈ ਤਿਆਰ ਹੋ। ਤੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ, ਜਦੋਂ ਜਦੋਂ ਵੀ ਕੌਮ ਨੂੰ ਲੋੜ ਪਵੇਗੀ ਮਰ ਜੀਵੜਿਆਂ ਦੀ ਧਰਮ ਦੀ ਖਾਤਰ ਆਵਾਜ਼ ਨਹੀਂ ਮਾਰਨੀ ਪਵੇਗੀ, ਜਿਹੜੇ ਮਰਦ ਅਗੰਬੜੇ ਹਨ ਜਾਂ ਜਿਹੜੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਨਗੇ, ਆਪ ਕੁਰਬਾਨ ਹੋਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਨਗੇ। ਸਾਧ ਸੰਗਤ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਦੇ ਅੰਦਰ ਜੂਝੇ ਤੇ ਜਦੋਂ ਕੁਰਬਾਨ ਹੋਏ, ਜਦੋਂ ਸ਼ਹਾਦਤ ਦਾ ਜਾਮ ਪੀਤਾ ਤੇ ਸਤਿਕਾਰਯੋਗ ਪਿਤਾ ਨੇ ਆਪਣੇ ਅਸਥਾਨ ਤੇ ਬੈਠਿਆ ਜਕਾਰਾ ਬੁਲਾ ਕੇ ਆਪਣੇ ਪੁੱਤਰ ਦੀ ਸ਼ਹਾਦਤ ਦਾ ਸਵਾਗਤ ਕੀਤਾ। ਮੇਰੀ ਬੇਨਤੀ ਸਾਹਿਬਜ਼ਾਦੇ ਸਾਰੇ ਨੇ, ਪਰ ਸਾਰੇ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਨਹੀਂ ਮਨਾਏ ਜਾਂਦੇ, ਕੇਵਲ ਤੇ ਕੇਵਲ ਉਹਨਾਂ ਦੇ ਹੀ ਜਨਮ ਦਿਹਾੜੇ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਗੁਰਸਿੱਖੀ ਦਾ ਇਹ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਮੇਰੀ ਬੇਨਤੀ ਭਾਵੇਂ ਆਪਾਂ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋ ਸਮਾਨ ਦਾ ਪੁਰਬ ਮਨਾਈਏ, ਭਾਵੇਂ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਈਏ, ਪਰ ਇੱਕ ਬਚਨ ਜ਼ਰੂਰ ਯਾਦ ਰੱਖੀਏ, ਬਾਬਾ ਦੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਤੇ ਗੁਰੂ ਦੇ ਦਰ ਤੋਂ ਆ ਕੇ ਗੁਰੂ ਦੀ ਮਤ ਮੰਗੀਏ, ਨਾਮ ਦਾਨ ਮੰਗੀਏ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ ਜੀ। ਇੰਨੇ ਕੁ ਬਚਨ ਇਸ ਮੌਕੇ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਭਣਤ ਨਾਨਕ ਪਰਮ ਪਟ ਖੋਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲੇਵ ਲਾਗੀ ਹੈ ਭੀਤਰ, ਸਤਿਗੁਰ ਸਿਓ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।